ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਇਸ ਗੱਲ ਇੱਥੋਂ ਸ਼ੁਰੂ ਕਰੀਏ, ਕੇਜਰੀਵਾਲ ਦੀ ਸੰਸਦ 'ਚ ਐਂਟਰੀ ਰੋਕਣ ਦੀ ਕੀ ਨੀਤੀ ਬਣਾਈ ਹੈ ਭਾਜਪਾ ਨੇ, ਕੀ ਵਿਉਂਤ ਲਗਾਈ ਗਈ ਹੈ?
ਦੇਖੋ, ਇਹ ਵਿਉਂਤ ਗੁਪਤ ਬਣ ਰਹੀ ਆ, ਪਰ ਗੁਪਤ ਗੱਲਾਂ ਵੀ ਕਾਫੀ ਹੱਦ ਤੱਕ ਬਾਹਰ ਆ ਜਾਂਦੀਆਂ ਨੇ। ਸੋ ਇਹ ਗੁਪਤ ਗੱਲਾਂ ਜੇ ਪ੍ਰਵਾਨ ਚੜ ਗਈਆਂ ਤਾਂ ਫਿਰ ਭਾਜਪਾ ਦੀ ਜੇ ਚੱਲੀ
ਜੀ
ਤਾਂ ਲੁਧਿਆਣੇ ਤੋਂ ਸੰਜੀਵ ਅਰੋੜਾ ਨਹੀਂ ਜਿੱਤਦਾ। ਇਹ ਸਾਰਾ ਕਨੈਕਸ਼ਨ ਲੁਧਿਆਣੇ ਨਾਲ ਜੁੜਦਾ
ਜੀ।
ਅਸਲ 'ਚ ਅੱਜ ਸਭ ਤੋਂ ਵੱਧ ਚਰਚਾ 'ਚ ਰਹੇ ਭਾਰਤ ਭੂਸ਼ਣ ਆਸ਼ੂ। ਭਾਰਤ ਭੂਸ਼ਣ ਆਸ਼ੂ ਵਿਜੇ ਜੀ ਕਾਂਗਰਸ ਦੇ ਉਮੀਦਵਾਰ ਨੇ
ਜੀ,
ਅਤੇ ਉਹਨਾਂ ਦੀ ਇੱਕ ਕਥਿਤ ਚਿੱਠੀ ਖੂਬ ਚਰਚਾ 'ਚ ਹੈ। ਮੈਂ ਕਥਿਤ ਸ਼ਬਦ ਇਸ ਲਈ ਵਰਤ ਰਿਹਾ ਕਿ ਉਹ ਕਹਿੰਦੇ ਮੈਂ ਲਿਖੀ ਨਹੀਂ, ਸਮਰਥਕ ਰਾਜਨੀਤਿਕ ਧਿਰ ਲੋਕ ਇਹ ਗੱਲ ਮੰਨੀ ਬੈਠੇ ਨੇ ਕਿ ਬਾਈ ਇਹ ਚਿੱਠੀ ਤਾਂ ਭਾਰਤ ਭੂਸ਼ਣ ਆਸ਼ੂ ਦੀ ਉਹ ਹੈ, ਜੇ ਉਹਨੇ ਨਹੀਂ ਵੀ ਲਿਖੀ ਨਾ ਤਾਂ ਵੀ ਇਹੀ ਹੈ। ਹੋਇਆ ਕੀ ਕਿ ਜੀ ਇੱਕ ਚਿੱਠੀ ਕਾਂਗਰਸ ਦੇ ਹਾਈਕਮਾਂਡ ਕੋਲ ਪਹੁੰਚੀ ਹੈ ਭਾਰਤ ਭੂਸ਼ਣ ਆਸ਼ੂ ਦੇ ਨਾਂ 'ਤੇ ਕਿ ਆਸ਼ੂ ਜੀ ਕਹਿੰਦੇ ਨੇ ਮੇਰੀ ਚੋਣਾਂ ਦੇ ਵਿੱਚ ਸੁਖਜਿੰਦਰ ਰੰਧਾਵਾ, ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਫੜਿੰਗ ਦਿਖੇ ਨੇ। ਵੈਸੇ ਪਹਿਲਾਂ ਵੀ ਸੀ ਕਿ ਰਾਜਾ ਫੜਿੰਗ ਬਾਰੇ ਕਿ ਉਹਨੇ ਕਹਿ ਤਾ ਕਿ ਜੀ ਉਹ ਆਉਣ ਨਾ, ਹੈ ਨਾ, ਅਤੇ ਹੁਣ ਇਹ ਚਿੱਠੀ। ਹੁਣ ਉਹ ਕਹਿੰਦੇ ਮੈਂ ਅਜਿਹੀ ਚਿੱਠੀ ਨਹੀਂ ਲਿਖੀ, ਮੇਰੇ ਤਾਂ ਕਾਗਜ਼ ਭਰਾਉਣ ਆਉਣਗੇ ਪ੍ਰਤਾਪ ਬਾਜਵਾ ਅਤੇ ਰਾਜਾ ਫੜਿੰਗ
ਜੀ।
ਕਾਗਜ਼ ਭਰਾਉਣ ਆਉਣਾ, ਫੋਟੋ ਖਿਚਾਉਣਾ ਹੋਰ ਗੱਲ ਹੈ, ਚੋਣ ਪ੍ਰਚਾਰ ਕਰਨਾ, ਚੋਣ ਪ੍ਰਚਾਰ ਦੌਰਾਨ ਦੇਖਣਾ, ਉਸ ਰਣਨੀਤੀ ਦਾ ਹਿੱਸਾ ਬਣਨਾ ਹੋਰ ਗੱਲ ਹੈ। ਸੋ ਇਹ ਗੱਲ ਸਾਰੀਆਂ ਧਿਰਾਂ ਦੇ ਮਨ ਨੂੰ ਲੱਗ ਰਹੀ ਆ, ਖਾਸ ਕਰਕੇ ਭਾਰਤ ਭੂਸ਼ਣ ਦੇ ਸਮਰਥਕਾਂ ਨੂੰ ਕਿ ਬਾਈ ਏਦਾਂ ਨਹੀਂ ਹੋ ਸਕਦਾ, ਇਹ ਤਾਂ ਗੱਲ ਇਹੀ ਲੱਗਦੀ ਹੈ। ਚਲੋ, ਹੁਣ ਇਸ ਚੀਜ਼ ਨੇ ਦੋ ਸਵਾਲ ਖੜੇ ਕਰਤੇ ਕਿ ਜਿਹੜੀ ਸੀਟ ਤੋਂ ਭਾਰਤ ਭੂਸ਼ਣ ਆਸ਼ੂ ਚੋਣ ਲੜ ਰਹੇ ਨੇ, ਇੱਥੋਂ ਦੋ ਵਾਰ MLA ਰਹਿ ਲਏ, ਮੰਤਰੀ ਰਹਿ ਲਏ, ਇਹ ਸੀਟ ਪਿਛਲੇ 9 ਵਾਰ 'ਚੋਂ 6 ਵਾਰ ਤੋਂ ਵੱਧ ਕਾਂਗਰਸ ਨੇ ਜਿੱਤੀ ਆ। ਸੋ ਇਹ ਸਾਰੀ ਸਥਿਤੀ 'ਚ ਕਾਂਗਰਸ ਇੱਥੋਂ ਮਜ਼ਬੂਤ ਦੇਖਦੀ ਆ, ਪਰ ਜਦੋਂ ਪਿਛਲੀਆਂ ਲੋਕ ਸਭਾ ਚੋਣਾਂ ਹੋਈਆਂ
ਜੀ
ਤਾਂ ਉਹਦੇ ਵਿੱਚ ਇਸ ਸੀਟ ਤੋਂ, ਇਸ ਹਲਕੇ ਤੋਂ ਕਾਂਗਰਸ ਦੇ ਪ੍ਰਧਾਨ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਹਲਕੇ 'ਚ ਆਉਂਦਾ ਇਹ ਹਲਕਾ, ਉਹ ਰਾਜਾ ਬੜਿੰਗ ਹੋਰੀ ਇੱਥੋਂ 18,000 ਵੋਟਾਂ ਨਾਲ ਹਾਰ ਗਏ ਸੀ ਰਵਨੀਤ ਬਿੱਟੂ ਤੋਂ
ਜੀ,
ਤੇ ਹੁਣ ਅਗਲੇ ਕਹਿੰਦੇ ਰਵਨੀਤ ਬਿੱਟੂ ਥੋੜ੍ਹਾ ਜਿੱਤਿਆ। ਇਹ ਤਾਂ 18,000 ਦੀ ਲੀਡ ਭਾਰਤ ਭੂਸ਼ਣ ਆਸ਼ੂ ਨੇ ਦਵਾਈ ਆ ਉਹਨੂੰ
ਜੀ,
ਦੋਵਾਂ ਦਾ ਪੁਰਾਣਾ ਜਰਾਨਾ, ਪੁਰਾਣਾ ਮੁਲਾਕਾਤ, ਤੇ ਫਿਰ ਹੁਣ ਕੀ ਰਵਨੀਤ ਬਿੱਟੂ ਉਹਦਾ ਮੁੱਲ ਮੋੜਨਗੇ? ਦੇਖੋ, ਜੇ ਤਾਂ ਰਵਨੀਤ ਬਿੱਟੂ BJP ਦੀ ਪੰਜਾਬ 'ਚ ਸ਼ਾਖ ਵਧਾਉਣਾ ਚਾਹੁੰਦੇ ਨੇ
ਜੀ,
ਫਿਰ ਤਾਂ ਉਹਦੇ 'ਤੇ ਉਂਗਲ ਧਰਨਗੇ ਜੀ ਕਿ ਆਹ ਉਮੀਦਵਾਰ ਸਭ ਤੋਂ ਮਜ਼ਬੂਤ ਹੈ, ਜਿਹਨੂੰ ਟਿਕਟ ਦਿਓ। ਜੇ ਉਹ ਆਪਣੀ ਇਮੇਜ ਬਣਾਉਣਾ ਚਾਹੁੰਦੇ ਨੇ, ਫਿਰ ਉਹ ਆਪਣੇ ਘਰਦਿਆਂ ਜੀ ਨੂੰ ਟਿਕਟ ਦਿਵਾ, ਉਹਨਾਂ ਦੀ ਪਤਨੀ ਦਾ ਨਾਮ ਖੂਬ ਚੱਲ ਰਿਹਾ ਕਿ ਉਹ ਦਾਅਵੇਦਾਰਾਂ 'ਚ, ਇੱਥੋਂ ਤੱਕ ਕਿ ਈਸ਼ਾ ਦਿਓਲ ਦਾ ਨਾਂ ਚੱਲ ਪਿਆ ਕਿ ਭਾਜਪਾ ਉਹਤੇ ਦਾਅ ਖੇਡ ਸਕਦੀ ਆ, ਕਈ ਹੋਰ ਨਾਮ ਚੱਲ ਰਹੇ ਨੇ। ਪਰ ਜੇ ਭਾਜਪਾ ਦੀ ਗੁਪਤ ਚਾਲ ਦਾ ਮਤਲਬ ਸਮਝੀਏ ਤਾਂ ਕਹਿੰਦੇ ਭਾਜਪਾ ਦਾ ਇੱਕੋ ਇੱਕ ਟਾਰਗੇਟ ਆ ਕਿ ਜੀ ਅਰਵਿੰਦ ਕੇਜਰੀਵਾਲ ਸੰਸਦ ਦੀਆਂ ਪੌੜੀਆਂ ਨਹੀਂ ਚੜ੍ਹਨਾ ਚਾਹੀਦਾ
ਜੀ,
ਅਤੇ ਉਹਨੂੰ ਸੰਸਦ ਦੀਆਂ ਪੌੜੀਆਂ ਚੜ੍ਹਨ ਤੋਂ ਰੋਕਣ ਦੇ ਲਈ ਸੰਜੀਵ ਅਰੋੜਾ ਦਾ ਹਾਰਨਾ ਜ਼ਰੂਰੀ ਆ। ਸੋ ਇਸ ਲਈ, ਤਾਂ ਕਿ ਉਹ ਰਾਜ ਸਭਾ ਮੈਂਬਰ ਬਣੇ ਰਹਿਣ, ਅਤੇ ਜੇ ਉਹ ਜਿੱਤ ਜਾਂਦੇ ਨੇ ਫਿਰ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣਾ ਪਊ, ਅਸਤੀਫਾ ਦੇਣਾ ਪਊ, ਫਿਰ ਸੀਟ ਖਾਲੀ ਹੋਊ। ਅਤੇ ਫਿਰ ਹੁਣ ਕਹਿੰਦੇ ਕਿ ਲੈਂਚ ਚਾਹੇ ਵਿਭਵ ਕੁਮਾਰ ਹੋਵੇ, ਪਰ ਉਹ ਤਾਂ ਸਰਕਾਰੀਆਂ ਰੋਟੀ ਤੋੜ ਰਿਹਾ ਜੀ, ਸਰਕਾਰੀ ਰੋਟੀ ਤੋੜਨ ਦਾ ਮਤਲਬ ਵੈਸੇ ਆਪਣੇ ਕਹਾਵਤ ਹੋਰ ਆ, ਜੇਲ੍ਹ, ਮੈਂ ਜੇਲ੍ਹ ਦੀ ਗੱਲ ਨਹੀਂ ਕਰ ਰਿਹਾ, ਉਹ ਪੰਜਾਬ ਸਰਕਾਰ ਦੇ ਮਹਿਮਾਨ ਨੇ ਹੁਣ ਮੁੱਖ ਮੰਤਰੀ ਸਾਹਿਬ ਦੇ, ਇਸ ਲਈ ਉੱਥੇ ਸਰਕਾਰੀ ਰੋਟੀਆਂ ਪੰਜਾਬ ਦੇ ਖਾਤੇ 'ਚੋਂ ਰੋਟੀਆਂ ਤੋੜ ਰਹੇ ਨੇ। ਅਤੇ ਹੁਣ ਸਤਿੰਦਰ ਜੈਨ ਵੀ 22 ਇੰਚਾਰਜ ਲੱਗ ਗਏ ਪੰਜਾਬ ਦੇ, ਇੰਚਾਰਜ ਮਤਲਬ ਮਨੀਸ਼ ਸਿਸੋਦੀਆ ਵੀ ਲੱਗ ਗਏ, ਉਹ ਤਾਂ ਐਡਜਸਟ ਹੋ ਗਏ। ਸੋ ਜੇ ਕੋਈ ਹੁਣ ਬੇਰੁਜ਼ਗਾਰ ਹੈ ਤਾਂ ਇਕੱਲੇ ਅਰਵਿੰਦ ਕੇਜਰੀਵਾਲ ਨੇ
ਜੀ,
ਸੋ ਉਹਨਾਂ ਨੂੰ ਸਿੱਧਾ ਰੁਜ਼ਗਾਰ, ਘਰ ਬਾਰ ਨੀਲੀ ਛੱਤ ਹੇਠ ਰਹਿ ਰਹੇ ਹੋਣੇ ਵਿਚਾਰੇ। ਸੋ ਇਸ ਲਈ ਉਹਨਾਂ ਨੇ ਪੰਜਾਬ ਦੀ MP ਤੋਂ ਕੋਠੀ ਮੰਗੀ ਹੋਈ ਆ, ਉਹ ਪੱਕੀ ਕੋਠੀ ਭਾਲਦੇ ਨੇ, ਤੇ ਉਹਦੇ ਲਈ ਉਹਨਾਂ ਨੂੰ ਸੰਸਦ ਜਾਣਾ ਪੈਣਾ। BJP ਨੂੰ ਲੱਗਦਾ ਕਿ ਕਿਤੇ ਸੰਸਦ ਦੇ ਅੰਦਰ ਮੋਦੀ ਦੀ ਹਰ ਗੱਲ 'ਤੇ ਖੜਾ ਹੋਣ ਵਾਲਾ, ਆਪਣੇ ਆਪ ਨੂੰ ਮੋਦੀ ਦੇ ਬਰਾਬਰ ਪੇਸ਼ ਕਰਨ ਵਾਲਾ ਨਰੇਟਿਵ ਤਾਂ ਸਿਰਜਣਾ ਆਉਂਦਾ ਹੈ ਨਾ
ਜੀ,
ਤੋ ਇਹ ਤੋਂ ਡਰ BJP ਨੂੰ ਹੈ। ਹੁਣ BJP ਇੱਕ ਤੀਰ ਨਾਲ ਦੋ ਨਿਸ਼ਾਨੇ ਬਣ ਰਹੀ ਆ, ਕਹਿੰਦੇ ਜੇ ਇਹ ਚੱਲੀ ਨੀਤੀ, ਕਿਉਂਕਿ ਉਸ ਨੂੰ ਪ੍ਰਵਾਨ ਚੜ੍ਹਾਉਣ ਦੇ ਲਈ ਇਕੱਲੀ ਗੁਪਤ ਫੈਸਲੇ, ਗੁਪਤ ਮੀਟਿੰਗਾਂ ਨਹੀਂ ਹੁੰਦੀਆਂ, ਧਰਾਤਲ ਦੇ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਦੀ ਵੀ ਹਮੀ ਜ਼ਰੂਰੀ ਆ ਨਾ
ਜੀ।
ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਚਾਹੁੰਦੀ ਹੈ। ਕਹਿੰਦੇ ਕਿ ਉਹਨਾਂ ਦੇ ਮਨ 'ਚ ਹੈ ਕਿ ਕੇਜਰੀਵਾਲ ਦਾ ਰਾਹ ਰੋਕ ਲਈਏ ਅਤੇ ਉਹਦੇ ਲਈ ਸੰਜੀਵ ਅਰੋੜਾ ਨੂੰ ਹਰਾਉਣਾ ਪਊ, ਅਤੇ ਫਿਰ ਜਿਤਾਉਣਾ ਉਹਨੂੰ ਪਊ ਜਿਹੜਾ ਤਕੜਾ ਦਾਅਵੇਦਾਰ ਹੋਊ
ਜੀ।
ਅਤੇ ਉਹਦੇ ਵਿੱਚ ਫਿਰ ਕੀ ਬੀਜੇਪੀ ਗੁਪਤ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਦਾ ਸਮਰਥਨ ਕਰੂਗੀ? ਹੁਣ ਇਹ ਦੂਜਾ ਤੀਰ ਉਹਨਾਂ ਦਾ ਇਹ ਹੈ ਕਿ ਵੀ ਆਹ ਜਿਮਨੀ ਚੋਣ ਲਈ ਅਸੀਂ ਸਮਰਥਨ ਕਰ ਦਿੰਦੇ ਹਾਂ ਤੇਰਾ, 2027 ਦੀਆਂ ਅਸਲੀ ਚੋਣਾਂ ਲਈ ਭਾਰਤ ਭੂਸ਼ਣ ਲੜੇ ਸਾਡੇ ਵੱਲੋਂ ਲਵੇ
ਜੀ।
ਸੋ ਕੀ ਇਹ ਵੀ ਸੰਭਾਵਨਾ ਕਿ 2027 ਚ ਕਮਲ ਦੇ ਫੁੱਲ ਵੱਲੋਂ ਲੜ ਰਹੇ ਹੋਣ ਭਾਰਤ ਭੂਸ਼ਣ ਆਸ਼ੂ, ਜਦੋਂ ਕਿ ਉਹ ਨਕਾਰ ਚੁੱਕੇ ਨੇ ਕਿ ਮੈਂ ਨਹੀਂ ਜਾਣਾ, ਮੈਂ ਕਾਂਗਰਸ 'ਚ ਹਾਂ, ਜਿਹਨੇ ਜਾਣਾ ਜਾਣ, ਮੈਂ ਨਹੀਂ ਗਿਆ। ਠੀਕ ਹੈ, ਉਹ ਹੁਣ ਇੱਕ ਧਿਰ ਨਾਲ ਵੀ ਖੜ ਗਏ ਕਾਂਗਰਸ ਦੀ, ਜਿਹੜੀ ਮਤਲਬ ਚਰਨਜੀਤ ਚੰਨੀ ਵਾਲਾ ਗਰੁੱਪ ਹੈ, ਰਾਣਾ ਗੁਰਜੀਤ ਵਾਲਾ ਹੈ, ਪ੍ਰਗਟ ਸਿੰਘ ਹੋਰੀ ਨੇ, ਇਹ ਸਾਰੇ ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ ਵੱਡੀ ਗਿਣਤੀ 'ਚ। ਸੋ ਇਸ ਲਈ ਇਸ ਤਰੀਕੇ ਨਾਲ ਇਹ ਚਰਚਾ ਖੂਬ ਹੈ ਜੀ ਕਿ ਕੇਜਰੀਵਾਲ ਦਾ ਰਾਹ ਰੋਕਣ ਲਈ ਭਾਜਪਾ ਇਹ ਫਾਰਮੂਲਾ ਵੀ ਅਪਣਾ ਸਕਦੀ ਹੈ। ਸੋ ਜੇ ਇਹ ਫਾਰਮੂਲਾ ਅਪਣਾਇਆ ਤਾਂ ਇਹਦਾ ਮਤਲਬ ਕੋਈ ਡੰਮੀ ਕੈਂਡੀਡੇਟ, ਕੋਈ ਹਲਕਾ ਕੈਂਡੀਡੇਟ ਹੈ ਨਾ, ਕੋਈ ਇਸ ਤਰ੍ਹਾਂ ਹੀ ਮਤਲਬ ਜਿਹੜਾ ਦਾਅਵੇਦਾਰ ਨਾ ਹੋਵੇ ਇਸ ਕਤਾਰ 'ਚ, ਉਹ ਕੈਂਡੀਡੇਟ ਹੋਊਗਾ। ਫਿਰ ਮੁਕਾਬਲਾ ਦੋ ਧਿਰਾਂ 'ਚ ਹੋਊਗਾ, ਸੰਜੀਵ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ 'ਚ, ਨਹੀਂ ਤਾਂ ਇਹ ਤਿਕੋਣਾ ਮੁਕਾਬਲਾ ਬਣਨਾ ਜੇ ਉਹਨਾਂ ਨੇ ਬੀਜੇਪੀ ਨੇ ਕੋਈ ਤਕੜਾ ਉਮੀਦਵਾਰ ਦਿੱਤਾ। ਸੋ ਇਸ ਲਈ ਉਮੀਦਵਾਰ ਤੋਂ ਬਾਅਦ ਕਾਫੀ ਕੁਛ ਤੈਅ ਹੋਊਗਾ ਜੀ, ਉਹਦੀ ਗਤੀਵਿਧੀ ਤੋਂ ਬਾਅਦ ਤੈਅ ਹੋਊਗਾ, ਪਰ ਇਹ ਗੁਪਤ ਚਰਚਾ ਭਾਜਪਾ ਦੇ ਘਰੋਂ ਨਿਕਲੀ ਹੈ।
ਦੀਪਕ ਜੀ, ਸਪੋਰਟਸ ਹੋਵੇ ਜਾਂ ਪੋਲੀਟਿਕਸ ਹੋਵੇ, ਉਹਦੇ ਵਿੱਚ ਨਾ ਇੱਕ ਇੱਥੇ ਪੱਛਮੀ ਮੁਲਕਾਂ ਦੇ ਵਿੱਚ ਬੜੀ ਗੱਲ ਚੱਲਦੀ, ਕਮ ਬੈਕ ਕਿੱਡ, ਵੀ ਜਿਹੜਾ ਇੱਕ ਵਾਰ ਬਾਹਰ ਹੋ ਗਿਆ ਫਿਰ ਉਹ ਵਾਪਸੀ ਕਰਦਾ, ਅਤੇ ਉਹ ਕਮ ਬੈਕ ਕਿੱਡ, ਭਾਵੇਂ ਜਿਹੜਾ ਕਿੱਡ ਸ਼ਬਦ ਹੈ ਉਹ ਕਈ ਵਾਰੀ ਵਡੇਰੀ ਉਮਰ ਦੇ ਕਿਸੇ ਵੀ ਵਿਅਕਤੀ ਵਾਸਤੇ ਵਰਤ ਲਿਆ ਜਾਂਦਾ, ਵੀ ਦੇਖੋ ਜਿਹੜਾ ਕੋਈ ਧਮਾਕੇਦਾਰ ਵਾਪਸੀ ਕਰ ਗਿਆ ਇੱਕ ਵਾਰੀ ਲਾਂਭੇ ਹੋਣ ਤੋਂ ਬਾਅਦ, ਹਾਸ਼ੀਏ 'ਤੇ ਜਾਣ ਤੋਂ ਬਾਅਦ, ਉਹ ਕਮ ਬੈਕ ਕਿੱਡ ਬਣ ਜਾਂਦਾ, ਤਾਂ ਕੀ ਵਿਰਸਾ ਸਿੰਘ ਵਲਟੋਹਾ ਹੁਣ ਕਮ ਬੈਕ ਕਿੱਡ ਬਣ ਸਕਦੇ ਨੇ ਅਕਾਲੀ ਦਲ ਦੇ?
ਬਿਲਕੁਲ ਬਣ ਸਕਦੇ ਨੇ ਜੀ। ਵਿਰਸਾ ਸਿੰਘ ਬਲਟੋਹਾ ਨੇ ਸੁਖਵੀਰ ਸਿੰਘ ਬਾਦਲ ਦੇ ਲਈ ਸਿੱਖੀ ਸਿਧਾਂਤਾਂ ਨੂੰ ਵੀ ਤਿਲਾਂਜਲੀ ਦੇ ਦਿੱਤੀ ਸੀ। ਉਹਨਾਂ ਨੇ ਜਿਵੇਂ ਜਥੇਦਾਰ ਸਾਹਿਬਾਨ ਦੇ ਖਿਲਾਫ਼ ਫਰੰਟ ਖੋਲ੍ਹਿਆ, ਜਿਵੇਂ ਖੰਡਾ ਖੜਕਾਉਣ ਦੀ ਗੱਲ ਕੀਤੀ, ਜਿਵੇਂ ਉਹਨਾਂ ਦੇ ਫੈਸਲੇ ਮੰਨਣ ਤੋਂ ਇਨਕਾਰ ਕੀਤਾ, ਉਹ ਵੀਡੀਓ ਦਾ ਕਲਿੱਪ ਵੀ ਇੱਕ ਬਹੁਤ ਵਾਇਰਲ ਹੋਇਆ ਅੰਦਰ ਗੱਲਬਾਤ ਦਾ, ਅਤੇ ਉਹਨਾਂ ਨੇ ਤਾਂ ਮੰਗ ਵੀ ਕੀਤੀ ਕਿ ਸਾਰੀ ਵੀਡੀਓ ਜਾਰੀ ਕਰੋ, ਹੈ ਨਾ। ਉਹ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਦੇ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫੇ ਤੱਕ ਦੀ ਪੇਸ਼ਕਸ਼ ਕਰਤੀ ਸੀ, ਫਿਰ ਗਿਆਨੀ ਰਘਵੀਰ ਸਿੰਘ ਨੂੰ ਸਾਹਮਣੇ ਆਉਣਾ ਪਿਆ, ਐਸਜੀਪੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਸਾਹਮਣੇ ਆਉਣਾ ਪਿਆ, ਅਤੇ ਫਿਰ 2 ਦਸੰਬਰ ਦੇ ਫੈਸਲਿਆਂ ਤੋਂ ਪਹਿਲਾਂ ਹੀ
ਜੀ
ਵਿਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ 'ਚੋਂ ਬਾਹਰ ਕਰਨ ਦਾ ਫਰਮਾਨ ਆ ਗਿਆ
ਜੀ।
ਅਤੇ ਉਸ ਤੋਂ ਬਾਅਦ ਵੀ ਵਿਰਸਾ ਸਿੰਘ ਬਲਟੋਹਾ ਨੇ ਕਹਿੰਦੇ ਜੀ ਇਹ ਤੋਂ ਪਹਿਲਾਂ ਕਿ ਅਕਾਲੀ ਦਲ ਨੂੰ ਬਾਹਰ ਕਰਦਾ, ਉਹਨੇ ਆਪ ਅਸਤੀਫਾ ਦਿੱਤਾ
ਜੀ।
ਅਤੇ ਇਸ ਸਭ ਦੇ ਬਾਵਜੂਦ ਵੀ ਵਿਰਸਾ ਸਿੰਘ ਬਲਟੋਹਾ ਨੇ ਇੱਕ ਗੱਲ ਕਹੀ ਕਿ ਮੈਂ ਅਕਾਲੀ, ਮੇਰੇ ਅੰਦਰੋਂ ਨਹੀਂ ਤੁਸੀਂ ਕੱਢ ਸਕਦੇ, ਮੈਂ ਅਕਾਲੀ ਹਾਂ। ਹਾਂ ਠੀਕ ਹੈ, ਤੁਸੀਂ ਮੈਨੂੰ ਉਹ ਪਾਰਟੀ ਵਾਲੇ ਫਾਰਮੂਲੇ ਹਿਸਾਬ ਨਾਲ ਬਾਹਰ ਕੀਤਾ, ਮੈਂ ਪਰੇ ਹੋ ਜਾਂਦਾ
ਜੀ,
ਪਰ ਸੁਖਵੀਰ ਬਾਦਲ ਨਾਲ ਜੋ ਉਹਨਾਂ ਦੀ ਨੇੜਤਾ ਮੰਨੀ ਜਾਂਦੀ ਆ, ਅਤੇ ਖਾਸ ਕਰਕੇ ਇਹ ਸਾਰੇ ਐਪੀਸੋਡ ਦੇ ਵਿੱਚ ਜੋ ਉਹਨਾਂ ਦਾ ਭੂਮਿਕਾ ਰਹੀ, ਜੋ ਉਹਨਾਂ ਦਾ ਰੋਲ ਰਿਹਾ, ਜਿਸ ਤਰ੍ਹਾਂ ਫਰੰਟ ਫੁੱਟ 'ਤੇ ਬਾਗੀ ਹੋ ਕੇ ਜਥੇਦਾਰ ਨਾਲ ਵੀ ਆਢਾ ਲੈ ਗਏ, ਇਹ ਸਾਰੀ ਪ੍ਰਕਿਰਿਆ ਚਾਹੇ ਪੰਥਕ ਤੌਰ 'ਤੇ ਸਹੀ ਪ੍ਰਤਨਾ ਹੋਵੇ, ਪਰ ਸੁਖਵੀਰ ਬਾਦਲ ਨੂੰ ਤਾਂ ਭਾਈ ਵੀ ਹੋਏਗੀ ਨਾ ਕਿਤੇ ਨਾ ਕਿਤੇ, ਕਿ ਮੇਰੇ ਲਈ ਦੇਖੋ ਬੰਦਾ ਕਿੰਨੀ ਕੁਰਬਾਨੀ ਦੇ ਰਿਹਾ। ਅਤੇ ਜੇ ਹੁਣ ਜਥੇਦਾਰ ਸਾਹਿਬਾਨ ਆਪਣੇ ਹੋਣ, ਆਪਣੀ ਗੱਲ ਸੁਣਦੇ ਹੋਣ, ਆਪਣੀ ਗੱਲ ਮੰਨਦੇ ਹੋਣ, ਆਪਣੇ ਕਹਿਆਂ 'ਤੇ ਚੱਲਦੇ ਹੋਣ, ਅਤੇ ਫਿਰ ਇਹ ਕੰਮ ਵੀ ਕਰਾ ਲੈਣਾ ਚਾਹੀਦਾ
ਜੀ।
ਜੇ ਢੱਡਰੀਆਂ ਵਾਲੇ ਦਾ ਕੰਮ ਹੋ ਸਕਦਾ ਹੈ, ਹੈ ਉਹ ਜਥੇਦਾਰ ਰਣਜੀਤ ਸਿੰਘ ਗੌਹਰ ਦਾ ਕੰਮ ਹੋ ਸਕਦਾ ਹੈ, ਸਰਨੇ ਦੇ ਭਰਾ ਦਾ ਕੰਮ ਹੋ ਸਕਦਾ ਹੈ, ਗਿਆਨੀ ਗੁਰਮੁਖ ਸਿੰਘ ਵਾਲਾ ਹੋ ਸਕਦਾ ਹੈ, ਫਿਰ ਭਾਈ ਵਿਰਸਾ ਸਿੰਘ ਬਲਟੋਹਾ ਵਾਲਾ ਡੱਕ ਡੱਕ ਮਸਲਾ। ਸੋ ਇਸ ਲਈ ਵਿਰਸਾ ਸਿੰਘ ਬਲਟੋਹਾ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਵਾਲੀ ਕਰਜ਼ੀ ਦਿੱਤੀ ਆ ਕਿ ਮੈਂ ਖਿਮਾ ਪ੍ਰਾਰਥਨਾ ਕਰਦਾ, ਮੈਨੂੰ ਜੋ ਸੇਵਾ ਲਾਉਣੀ ਆ ਲਾਓ, ਅਤੇ ਮੇਰੀ ਅਕਾਲੀ ਦਲ 'ਚ ਵਾਪਸੀ ਦਿਓ। 10 ਸਾਲ ਲਈ ਬਾਹਰ ਕੀਤਾ, ਅਤੇ ਇਹ ਮੰਨਿਆ ਜਾ ਰਿਹਾ ਕਿ ਬਿਨਾਂ ਕਿਸੇ ਨੂੰ ਪੁੱਛਿਆ, ਬਿਨਾਂ ਕਿਸੇ ਤੋਂ ਸਲਾਹ ਤੋਂ, ਬਿਨਾਂ ਕੋਈ ਫਾਰਮੂਲਾ ਲਾਇਆ, ਹੈ ਨਾ, ਕਿ ਇੱਦਾਂ ਨਹੀਂ ਹੋ ਸਕਦਾ ਕਿ ਵਿਰਸਾ ਸਿੰਘ ਬਲਟੋਹਾ ਆਈ ਅਰਜੀ ਦੇ ਆਏ ਹੋਣ
ਜੀ।
ਫਾਰਮੂਲਾ ਤਾਂ ਲੱਗਿਆ ਹੋਊਗਾ, ਹੁਣ ਐਕਸ ਸਕੇਅਰ ਵਾਲਾ ਕਿ ਐਕਸ ਪਲੱਸ ਵਾਲਾ, ਹੈ ਨਾ, ਬਰਾਬਰ 0 ਆਉਣੀ ਹੈ ਕਿ ਨਹੀਂ ਆਉਣੀ ਹੈ, ਇਹ ਬਾਅਦ ਦੀ ਗੱਲ ਹੈ। ਸੋ ਪਰ ਇਹ ਕਹਿੰਦੇ ਫਾਰਮੂਲਾ ਲੱਗ ਗਿਆ ਜੀ, ਅਤੇ ਜੇ ਫਾਰਮੂਲਾ ਲੱਗ ਗਿਆ ਫਿਰ ਆਉਂਦੇ ਦਿਨਾਂ ਦੇ ਵਿੱਚ ਬਿਰਸਾ ਸਿੰਘ ਬਲਟੋਹਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਜਾ ਸਕਦਾ, ਉਹਨਾਂ ਦਾ ਪੱਖ ਸੁਣਿਆ ਜਾ ਸਕਦਾ, ਉਹ ਪੱਖ ਸੁਣਨ ਤੋਂ ਬਾਅਦ ਉਹਨਾਂ ਦੀ ਬਹਾਲੀ ਦਾ ਰਾਹ ਖੁੱਲ੍ਹ ਸਕਦਾ, ਉਹਨਾਂ ਨੂੰ ਕੋਈ ਦੇਗ ਦੀ ਸੇਵਾ, ਉਹਨਾਂ ਨੂੰ ਕੋਈ ਕੀਰਤਨ ਕਰਨ ਸੁਣਨ ਦੀ ਸੇਵਾ, ਪਾਠ ਕਰਨ ਦੀ ਸੇਵਾ, ਜਾਂ ਹੋਰ ਪੰਥਕ ਰੋਹਰੀਤਾਂ ਅਨੁਸਾਰ ਕੋਈ ਸੇਵਾ ਲੱਗ ਸਕਦੀ ਹੈ, ਉਹ ਤੋਂ ਬਾਅਦ ਜਾਂ ਫਿਰ ਉਹਨਾਂ ਨੂੰ ਪੱਖ ਰੱਖਣ ਤੋਂ ਬਾਅਦ ਵੀ ਉਹਨਾਂ ਨੂੰ ਮਾਫ਼ ਕੀਤਾ ਜਾ ਸਕਦਾ। ਸੋ ਬਿਰਸਾ ਸਿੰਘ ਬਲਟੋਹਾ ਦੀ ਜੇ ਵਾਪਸੀ ਹੋਈ
ਜੀ,
ਫਿਰ ਉਹ 5 ਮੈਂਬਰੀ ਕਮੇਟੀ ਵੀ ਆਪਣਾ ਹਿਸਾਬ ਕਿਤਾਬ ਸੋਚ ਕੇ ਰੱਖੇ, ਸੁਧਾਰ ਲਹਿਰ ਵਾਲੇ ਵੀ ਆ ਆਪਣਾ ਹਿਸਾਬ ਕਿਤਾਬ ਸੋਚ ਕੇ ਰੱਖਣ, ਅਤੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੁਣ ਜਿਸ ਤਰ੍ਹਾਂ ਵਿਚਰ ਰਹੇ ਨੇ, ਫਿਰ ਉਹਨਾਂ ਨੂੰ ਬਰਾਬਰ ਅਕਾਲੀਆਂ ਦੀ ਸਟੇਜ ਤੋਂ, ਸੁਖਬੀਰ ਦੀ ਸਟੇਜ ਤੋਂ ਬਿਰਸਾ ਸਿੰਘ ਬਲਟੋਹਾ ਰੋਜ਼ ਭਾਜੀ ਮੋੜਨ ਦੀ ਕੋਸ਼ਿਸ਼ ਕਰਿਆ ਕਰਨਗੇ, ਕਿਉਂਕਿ ਅਜੇ ਸੁਖਬੀਰ ਬਾਦਲ ਪ੍ਰਧਾਨ ਬਣਨ ਤੋਂ ਬਾਅਦ ਵੀ ਉਹ ਰੰਗ 'ਚ ਨਹੀਂ ਪਰਤੇ ਨਾ ਪਾਰਟੀ ਪਰਤੀ। ਬੇਸ਼ੱਕ ਸਵੇਰ ਨੂੰ ਆ ਲੁਧਿਆਣੇ ਦੇ ਜਿਹੜੇ ਪਿੰਡਾਂ ਦੀ ਜ਼ਮੀਨ ਅਕੁਆਇਰ ਦਾ ਮਾਮਲਾ, ਉੱਥੇ ਧਰਨਾ ਲਾਉਣ ਲਈ ਕੱਲ੍ਹ ਨੂੰ ਜਾਣਾ, 24 ਪਿੰਡਾਂ ਦੇ ਮਾਮਲਿਆਂ ਦੇ ਵਿੱਚ ਅਕਾਲੀ ਦਲ ਵੀ ਉਤਰ ਰਿਹਾ, ਕਿਸਾਨ ਜਥੇਬੰਦੀਆਂ ਉਤਰ ਆਈਆਂ, ਸਰਕਾਰ ਤਾਂ ਸਿੱਧੀ ਉਹ ਧੱਕੇ 'ਤੇ ਆਈ ਹੋਈ ਹੈ। ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਅਕਾਲੀ ਦਲ ਉਤਰਨਾ ਚਾਹੁੰਦਾ, ਪਰ ਅਕਾਲੀ ਦਲ ਜਾਂ ਉਹਨਾਂ ਦੀ ਲੀਡਰਸ਼ਿਪ ਬਾਦਲ ਧਿਰ ਵਾਲੀ ਉਵੇਂ ਨਹੀਂ ਹੈ ਜਿਵੇਂ 5 ਮੈਂਬਰੀ ਦੀ ਭਰਤੀ ਦਿਖਦੀ ਹੈ, ਜਿਵੇਂ ਗਿਆਨੀ ਹਰਪ੍ਰੀਤ ਸਿੰਘ ਸਟੇਜਾਂ ਤੋਂ ਗੱਜਦੇ ਦਿਖਦੇ ਨੇ। ਸੋ ਕੀ ਉਹ ਸਾਰਿਆਂ ਨੂੰ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵਾਪਸੀ, ਉਹ ਵਾਪਸੀ ਹੁਣ ਬਿਰਸਾ ਸਿੰਘ ਬਲਟੋਹਾ ਦੀ ਹੋ ਗਈ, ਆਉਂਦੇ ਦਿਨਾਂ 'ਚ ਅਕਾਲੀਆਂ ਦੀ ਸਟੇਜਾਂ ਤੋਂ ਦ੍ਰਿਸ਼ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਨੇ ਕਿ ਲਓ ਭਾਈ ਹੁਣ ਕੌਡੀ ਪਿਆ ਕਰੂਗੀ, 1.5 ਨੰਬਰ ਵਾਲੀ ਹੈ ਕਿ 1 ਨੰਬਰ ਵਾਲੀ ਹੈ, ਬਾਅਦ 'ਚੋਂ ਪਤਾ ਲੱਗੂਗਾ, ਕਿਉਂਕਿ ਪਹਿਲਾ ਪੁਆਇੰਟ 1.5 ਨੰਬਰ ਵਾਲਾ ਹੁੰਦਾ ਪੰਜਾਬ ਸਟਾਈਲ ਕੌਡੀ 'ਚ।
ਵੈਸੇ ਦੀਪਕ ਜੀ ਇਹ ਕਮਾਲ ਦੀ ਗੱਲ ਹੈ, ਇਹ ਭਾਵੇਂ ਇੱਥੇ ਦੇਖ ਲਈਏ ਜਾਂ ਭਾਰਤ 'ਚ ਦੇਖੀਏ ਕਿਤੇ ਵੀ ਦੇਖੀਏ, ਜਿਹੜੀ ਲੋਕ ਯਾਦਦਾਸ਼ਤ ਹੈ ਉਹ ਬਹੁਤ ਛੇਤੀ ਫਿੱਕੀ ਪੈ ਜਾਂਦੀ ਹੈ ਕਿ ਨਹੀਂ, ਪਬਲਿਕ ਮੈਮਰੀ ਬੜੀ ਸ਼ੋਰਟ ਆ ਕਿ ਜੇ ਇੱਦਾਂ ਦੀ ਸਾਰੀ ਕਹਾਣੀ ਰਚੀ ਜਾਂਦੀ ਆ ਤਾਂ ਜਿਸ ਤਰ੍ਹਾਂ ਦੀ ਮੁਖਾਲਫਤ ਜਾਂ ਜਿਸ ਤਰ੍ਹਾਂ ਦਾ ਲੋਕਾਂ ਦਾ ਰੋਹ ਦੇਖਣ ਨੂੰ ਮਿਲਿਆ ਸੀ ਜਦੋਂ ਆ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਚੇਤੇ ਕਰਵਾਈਆਂ, ਜਦੋਂ ਇਹ ਸਾਰੀ ਲੜੀ ਵਾਪਰੀ ਸੀ, ਹੁਣ ਜਦੋਂ ਆ ਵਾਪਸੀ ਵਾਲੀ ਜ਼ਮੀਨ ਤਿਆਰ ਕੀਤੀ ਜਾ ਰਹੀ ਆ, ਅਤੇ ਉਹ ਜਿਹੜਾ ਰੋਹ ਹੈਗਾ, ਇਹ ਜਿਹੜਾ ਪੋਲੀਟੀਕਲ ਕੈਲਕੂਲੇਸ਼ਨ ਵੀ ਤਾਂ ਇਹਦੇ ਵਿੱਚ ਹੋਏਗੀ ਨਾ ਕਿ ਜੇ ਰੋਹ ਹੋਇਆ ਵੀ ਉਹ ਉਸ ਪੱਧਰ ਦਾ ਨਹੀਂ ਹੋਣਾ ਕਿ ਉਹ ਕੋਈ ਨੁਕਸਾਨਦੇਹ ਹੋ ਨਿਬੜੇ।
ਦੇਖੋ ਜੇ ਰੋਹ ਬਹੁਤ ਵੱਡਾ ਹੁੰਦਾ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੁਣ ਤੱਕ ਵਾਪਸ ਆ ਚੁੱਕੇ ਹੁੰਦੇ, ਰੋਹ ਤਾਂ ਉੱਥੇ ਹੀ ਵੱਡਾ ਹੋਣਾ ਚਾਹੀਦਾ ਸੀ ਉਹਨਾਂ ਨੂੰ ਹਟਾਉਣ ਤੇ, ਉਹ ਤੋਂ ਵੱਡਾ ਹੋਰ ਰੋਹ ਕੀ ਹੋਣਾ ਸੀ।
ਜੀ 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 ਯੈਸ।
ਸੋ ਉਹ ਤੋਂ ਬਾਅਦ ਰੋਹ ਵੱਡਾ ਹੋ ਸਕਦਾ ਜਦੋਂ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤੋਰੇ ਗਏ,
ਜੀ
ਨਹੀਂ ਹੋਇਆ। ਸੋ ਇਸ ਲਈ ਹੁਣ ਪਤਾ ਕਿ ਸਮਾਂ ਪੈ ਕੇ, ਉਸ ਸਮੇਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰੀਆਂ ਬੱਚੀਆਂ ਬਾਰੇ ਜੋ ਕਿਹਾ ਜਾ ਰਿਹਾ ਹੈ,
ਜੀ ਜੀ ਜੀ,
ਹੈਂ ਮੇਰੇ ਜਾਤ ਬਾਰੇ ਜੋ ਕਿਹਾ ਜਾ ਰਿਹਾ, ਉਸ ਸਮੇਂ ਆਮ ਜਿਹੜੇ ਸਿੱਖ ਰੋਹ ਰੀਤਾਂ ਨਾਲ ਵਾਹ ਆਸਰਮ ਰੱਖਦੇ ਉਹਨਾਂ ਦੇ ਮਨ 'ਚ ਵੀ ਰੋਸਾ ਬਣ ਪਿਆ ਸੀ ਕਿ ਜਿਹਨੇ ਵੀ ਕਿਹਾ ਜੇ ਨਹੀਂ, ਬਿਰਸਾ ਸਿੰਘ ਬਲਟੋਹਾ ਕਹਿੰਦਾ ਮੈਂ ਅਜਿਹਾ ਕਹਿ ਨਹੀਂ ਸਕਦਾ, ਪਰ ਉਹ ਸ਼ਬਦ ਸੁਣ ਕੇ ਵੀ ਕਰੋਸਾ ਸੀ। ਸੋ ਪਰ ਜੇ ਉਹਨਾਂ ਜਥੇਦਾਰਾਂ ਨੂੰ ਤੋਰਨ ਲੱਗੇ ਨਹੀਂ ਕੋਈ ਆਵਾਮ ਦੀ ਉਹ ਆਵਾਜ਼ ਉੱਠੀ ਹੈ ਨਾ, ਫਿਰ ਹੁਣ ਵੀ ਕੋਈ ਫਿਕਰ ਨਾ ਕਰੋ, ਇਹ ਹੋ ਜੂਗਾ ਸਾਰਾ ਕੁਝ।
ਅੱਛਾ ਦੀਪਕ ਜੀ ਇਹ ਦੱਸਿਓ, ਦੇਖੋ ਰੈਲੀਆਂ ਦੇ ਵਿੱਚ ਸਮਰਥਕਾਂ ਦਾ ਠਾਠਾ ਮਾਰਦਾ ਸਮੁੰਦਰ ਜੇ ਹੋਵੇ ਤੇ ਉਸ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ, ਚਾਹੁੰਦੇ ਨੇ ਲੀਡਰ ਕਿ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਜਨਤਾ ਖੜ੍ਹੀ ਹੋਵੇ ਅਤੇ ਭਾਸ਼ਣ ਦਿੰਦੇ ਹੋਣ, ਉਹ ਤਸਵੀਰਾਂ ਉਹਨਾਂ ਦੀਆਂ ਬੜੀਆਂ ਪਸੰਦ ਨੇ। ਹੁਣ ਇਹ ਕੀ ਚੱਲਦਾ ਪਿਆ ਕਿ ਮਾਨ ਦੀ ਰੈਲੀ ਦੇ ਵਿੱਚ ਭੀੜ ਲਿਆਓ ਅਤੇ ਗ੍ਰਾਂਟ ਲੈ ਜਾਓ, ਇਹ ਨਵਾਂ ਫਾਰਮੂਲਾ?
ਬਿਲਕੁਲ ਜੀ, ਇਹ ਬੜਾ ਇੱਕ ਪਹਿਲੂ ਹੈ। ਅਸਲ 'ਚ ਸਰਪੰਚ ਪਿੰਡ ਦਾ ਮੋਢੀ ਹੁੰਦਾ, ਅਤੇ ਜੇ ਮੋਢੀ ਵਿਗੜ ਜਾਵੇ ਤਾਂ ਪਿੰਡ ਕੋਲ ਹੱਕ ਹੈ ਕਿ ਉਹ ਗ੍ਰਾਮ ਸਭਾ ਰਾਹੀਂ ਉਹਨੂੰ ਟੈਕਲ ਕਰ ਸਕਦਾ
ਜੀ,
ਪਿੰਡ ਦੇ ਵੋਟਰਾਂ ਕੋਲ ਹੱਕ ਹੈ ਕਿ ਉਹਨਾਂ ਨੂੰ ਕੰਟਰੋਲ 'ਚ ਕਰ ਸਕਦੇ ਨੇ, ਉਹ ਸਰਪੰਚ ਨੂੰ ਪਰੇ ਕਰਕੇ ਆਪ ਵੀ ਗ੍ਰਾਮ ਸਭਾ ਬੁਲਾ ਸਕਦੇ ਨੇ, ਹੈ ਨਾ। ਪਰ ਆਹ 24 ਪਿੰਡਾਂ ਦੀ ਜ਼ਮੀਨਾਂ ਦਾ ਮਾਮਲਾ ਜਿਹੜਾ 54 ਪਿੰਡਾਂ ਤੱਕ ਜਾਣਾ, 60 ਪਿੰਡਾਂ ਤੱਕ ਜਾਣਾ, ਉਹ ਪੰਜਾਬ ਸਰਕਾਰ ਅਕਵਾਇਰ ਕਰ ਰਹੀ ਹੈ ਜੀ ਕਿ ਜੀ ਅਸੀਂ ਇੱਥੇ ਕਲੋਨੀਆਂ ਕੱਟਣੀਆਂ ਨੇ, ਇਹਦੇ ਨਾਲ ਪੰਜਾਬ ਦਾ ਖਜ਼ਾਨਾ ਭਰ ਜੂਗਾ ਪਰ ਪਿੰਡ ਤਾਂ ਉਜੜਣਗੇ। ਤੇ ਇਹ ਸਾਰੀ ਸਥਿਤੀ ਦੇ ਵਿੱਚ ਸਰਪੰਚਾਂ ਨੂੰ ਕੰਟਰੋਲ ਕਰ ਲਿਆ ਗਿਆ, ਸਰਪੰਚਾਂ ਤੋਂ ਮਤੇ ਪੈ ਗਏ ਜੀ, ਸਾਰਾ ਕੁਛ ਹੋ ਗਿਆ। ਤੇ ਫਿਰ ਇਸ ਸਥਿਤੀ ਦੇ ਵਿੱਚ ਫਿਰ ਸਰਪੰਚ ਤਾਂ ਸੱਤਾ ਨਾਲ ਭੁਗਤ ਰਹੇ ਨੇ ਨਾ, ਤੇ ਪਰ ਹੁਣ ਇੱਕ ਨਵਾਂ ਫਾਰਮੂਲਾ ਹੋਰ ਨਿਕਲਿਆ। ਇਹ ਮਸਲਾ ਜਿਹੜਾ ਆਪਾਂ ਚਰਚਾ ਕਰਨ ਲੱਗੇ ਹਾਂ ਇਹ ਜੀ ਬਕਾਇਦਾ ਤੌਰ 'ਤੇ ਪਠਾਨ ਮਾਜਰਾ ਸਾਹਿਬ ਦੀ ਸਕੀਮ। ਪਠਾਨ ਮਾਜਰਾ ਸਾਹਿਬ ਕਹਿੰਦੇ ਵੀ ਆਪਣੇ ਇਲਾਕੇ 'ਚ ਆਉਣਾ ਮੁੱਖ ਮੰਤਰੀ ਨੇ ਪਹਿਲੀ ਵਾਰ
ਜੀ,
ਅਤੇ ਆਪਾਂ ਕਰਨੀ ਆ ਉਹਨਾਂ ਦੇ ਆਉਣ ਦੇ ਉੱਤੇ ਆਓ ਭਗਤ ਦੀ ਰੈਲੀ, ਅਤੇ ਉਸ ਰੈਲੀ 'ਚ ਜਿਹੜੇ ਪਿੰਡ ਦਾ ਸਰਪੰਚ ਸਭ ਤੋਂ ਵੱਧ ਇਕੱਠ ਕਰੂਗਾ ਉਸ ਨੂੰ ਮੈਂ 5 ਲੱਖ ਦੀ ਗ੍ਰਾਂਟ ਵੱਖਰੀ ਦਵਾਊਂਗਾ। ਸੋ ਆਹ 5 ਲੱਖ ਦੀ ਗ੍ਰਾਂਟ ਵਾਲਾ ਫਾਰਮੂਲਾ, ਮਤਲਬ ਬਾਦਲ ਸਾਹਿਬ ਨਾ ਕਈ ਵਾਰ ਗ੍ਰਾਂਟਾਂ ਦੇ ਕੇ ਕਹਿ ਦਿੰਦੇ ਹੁੰਦੇ ਸੀ ਕਾਕਾ ਜੀ ਲਾ ਦਿਓ ਕੁਛ ਪਿੰਡ ਤੇ ਮਾੜੀ ਮੋਟੀ। ਸੋ ਇਹਦਾ ਮਤਲਬ ਹਿਸਾਬ ਲਾ ਲਓ ਕਿ ਹੈ ਨਾ ਕੀ ਹੈ ਉਹਦਾ, ਕਿ ਦੇ ਰਹੇ ਹਾਂ ਦੋਨੋਂ ਪਰ ਮਾੜੀ ਮੋਟੀ ਪਿੰਡ ਤੇ ਵੀ ਲਾ ਦਿਓ। ਹੁਣ ਇੱਥੇ ਜਿਹੜਾ ਪਹਿਲੂ ਆ
ਜੀ,
ਇਕੱਠ ਤਾਂ ਸਰਪੰਚ ਕਰਕੇ ਦੇਵੇ
ਜੀ,
ਤੇ ਫਿਰ ਤੁਸੀਂ ਕਹਿੰਦੇ ਹੋ ਗ੍ਰਾਂਟ ਅਸੀਂ ਪਿੰਡ ਨੂੰ ਦੇਵਾਂਗੇ, ਤੇ ਸਰਪੰਚ ਦਾ ਗ੍ਰਾਂਟ ਆਪਣੇ ਲਈ ਉਹ ਮੰਗੂਗਾ ਨਾ
ਜੀ,
ਫਿਰ ਪਿੰਡ ਲਈ ਕਿਉਂ ਲਊਗਾ ਅਗਲਾ। ਹੁਣ ਹੋਇਆ ਕਿ ਹਰਮੀਤ ਸਿੰਘ ਪਠਾਨਮਾਜਰਾ ਦੇ ਹਲਕਾ ਸਨੌਰ ਦੇ ਵਿੱਚ ਦੇਵੀਗੜ੍ਹ ਦੇ ਨੇੜੇ ਇੱਕ ਪਿੰਡ ਹੈ ਦੁੱਧਨ ਸਾਧਾਂ, ਦੁੱਧਨ ਸਾਧਾਂ ਦੀ ਸਬ ਤਹਿਸੀਲ ਨੂੰ ਹੁਣ ਪੂਰਨ ਤਹਿਸੀਲ ਦਾ ਦਰਜਾ ਮਿਲਣਾ
ਜੀ,
ਤੇ 8 ਕਰੋੜ ਦੀ ਲਾਗਤ ਦਾ ਨਵਾਂ ਤਹਿਸੀਲ ਕੰਪਲੈਕਸ ਉੱਥੇ ਤਿਆਰ ਹੋ ਗਿਆ। ਉਹਦਾ ਉਦਘਾਟਨ ਕਰਨ 1 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ, ਤੇ ਉਹਦੇ ਉਦਘਾਟਨ ਤੋਂ ਬਾਅਦ ਮਤਲਬ ਪਿੰਡ ਦੁੱਧਨ ਸਾਧਾਂ ਦੀ ਜਿਹੜੀ ਮੰਡੀ ਆ
ਜੀ,
ਉੱਥੇ ਵੱਡੀ ਰੈਲੀ ਰੱਖੀ ਗਈ ਆ। ਉਹ ਰੈਲੀ ਦੇ ਰਹੀ ਪਠਾਨਮਾਜਰਾ ਨੇ ਪਿੰਡਾਂ ਦੇ ਸਰਪੰਚਾਂ ਨੂੰ ਇਹ ਲਾਲਚ ਦਿੱਤਾ ਹੈ ਕਿ ਵੀ ਸਭ ਤੋਂ ਵੱਧ ਇਕੱਠ ਕਰੋ, ਜਿਹਦਾ ਇਕੱਠ ਸਭ ਤੋਂ ਵੱਧ ਹੋਊਗਾ ਉਸ ਪਿੰਡ ਨੂੰ ਮੈਂ 5 ਲੱਖ ਦੀ ਗ੍ਰਾਂਟ ਦਊਂਗਾ। ਮੈਂ ਤਾਂ ਕਹਿੰਦਾ ਪਿੰਡਾਂ ਦੇ ਸਰਪੰਚ ਮੀਟਿੰਗ ਕਰ ਲੈਣ ਬਾਈ
ਜੀ,
ਕਿ ਵੀ ਆਪਾਂ ਸਾਰਿਆਂ ਨੇ 1 ਸਾਲ ਬੰਦੇ ਲੈ ਕੇ ਜਾਣੇ ਆ, ਜੇ ਸਭ ਨੇ 200-200 ਲੈ ਕੇ ਜਾਣਾ, ਸਾਰੇ 200 ਲੈ ਜਾਓ ਜੀ, ਗਿਣ ਲਓ ਕਿ ਬਰਾਬਰ ਇਕੱਠ ਹੈ ਜੀ, ਇਸ ਲਈ ਸਾਰੇ ਪਿੰਡਾਂ ਨੂੰ 5-5 ਲੱਖ ਆ ਜਾਵੇ ਭਾਈ, ਲੈ ਲਓ ਗ੍ਰਾਂਟ ਜੇ ਸਰਕਾਰ ਇੱਦਾਂ ਦਿੰਦੀ ਆ
ਜੀ।
ਪਰ ਇਹ ਤੁਸੀਂ ਹਿਸਾਬ ਲਾ ਲਓ, ਜੇ ਸਰਕਾਰਾਂ ਪਿੰਡਾਂ ਦਾ ਵਿਕਾਸ ਆਪਣੀਆਂ ਰੈਲੀਆਂ ਦੇ ਆਧਾਰ ਤੇ ਕਰਨ ਲੱਗ ਪਈਆਂ, ਤੇ ਫਿਰ ਉਵੇਂ ਹੀ ਆ ਜਿਵੇਂ ਆਪਾਂ ਨਰਿੰਦਰ ਮੋਦੀ ਦੀ ਗੱਲ ਕਰਦੇ ਹਾਂ ਕਿ ਡਬਲ ਇੰਜਨ ਵਾਲੀ ਸਰਕਾਰ ਹੋਊਗੀ ਤਾਂ ਤਾਂ ਕੰਮ ਕਰਾਂਗੇ, ਹੈ ਨਾ, ਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਫਿਰ ਅਸੀਂ ਕੰਮ ਨਹੀਂ ਕਰਾਂਗੇ, ਉਹਦੇ ਲਈ ਸਾਡਾ ਕੋਈ ਯੋਗਦਾਨ ਨਹੀਂ ਹੋਊਗਾ। ਸੋ ਇਹ ਵਰਤਾਰਾ ਹੁਣ ਪੰਜਾਬ ਸਰਕਾਰ ਦਾ
ਜੀ,
ਇੱਦਾਂ ਤੁਸੀਂ ਤੈਅ ਕਰੋਗੇ ਕਿ ਕਿਹੜੇ ਪਿੰਡ ਨੂੰ ਵਿਕਾਸ ਕਰਨਾ, ਕਿਹੜੇ ਪਿੰਡ ਦੀ ਗ੍ਰਾਂਟ ਦੇਣੀ ਹੈ, ਕਿਹੜੇ ਪਿੰਡ ਨੂੰ ਨਾਲ ਤੋਰਨਾ, ਕਿਹੜੇ ਨੂੰ ਨਹੀਂ ਤੋਰਨਾ, ਮਤਲਬ ਇਕੱਠ ਕਰੋ ਜੀ। ਤੇ ਸਭ ਨੂੰ ਪਤਾ ਕਿ ਪੰਜਾਬ 'ਚ ਰੈਲੀਆਂ ਦੇ ਇਕੱਠ ਦੇ ਫਾਰਮੂਲੇ ਕਿਹੜੇ ਨੇ
ਜੀ,
ਪਹਿਲਾਂ ਗੱਡੀ ਭੇਜੋ, ਬੱਸ ਭੇਜੋ, ਫਿਰ ਰੋਟੀ ਪਾਣੀ ਦਾ ਪ੍ਰਬੰਧ ਕਰੋ, ਤੇ ਫਿਰ ਸ਼ਾਮ ਵਾਲੇ ਰੰਗਦਾਰ ਪਾਣੀ ਦਾ ਪ੍ਰਬੰਧ ਕਰੋ, ਸਭ ਨੂੰ ਪਤਾ
ਜੀ।
ਤੇ ਫਿਰ ਅਗਲਾ ਜਿਹੜਾ ਸਰਪੰਚ ਇਹ ਕੁਛ ਕਰਕੇ ਲਿਆਊਗਾ ਉਹ ਪੱਲਿਓਂ ਕਰੂਗਾ, ਫਿਰ ਉਹ ਤੁਹਾਡੀਆਂ ਗ੍ਰਾਂਟਾਂ ਖਾਊਗਾ, ਬਾਅਦ 'ਚ ਤੁਹਾਡੇ ਨਾਲ ਆ ਤਾਂ ਫਿਰ ਪਾਸ ਹੈ, ਨਹੀਂ ਫਿਰ ਜਾਂਚ ਖੁੱਲ੍ਹ ਜਾਂਦੀ ਹੈ, ਅਤੇ ਨਹੀਂ ਫਿਰ ਦੂਈ ਸਰਕਾਰ ਵਾਲੇ ਆ ਕੇ ਜਾਂਚ ਖੋਲ੍ਹ ਲੈਂਦੇ ਨੇ ਕਿ ਤੇਰੀ ਫਾਈਲ ਤਿਆਰ ਹੈ ਨਹੀਂ, ਸਾਡੇ ਕੰਨੀ ਆ ਜਾ। ਇਹੀ ਕੁਛ ਸਰਪੰਚਾਂ ਦੇ ਪੱਧਰ 'ਤੇ, ਇਹੀ ਕੁਛ MLA ਦੇ ਪੱਧਰ 'ਤੇ, ਇਹੀ ਕੁਛ ਮੰਤਰੀਆਂ ਦੇ ਪੱਧਰ 'ਤੇ, ਇਹੀ ਕੁਛ MPਾਂ ਦੇ ਪੱਧਰ 'ਤੇ ਆ ਕਿ ਸਾਡੇ ਕੰਨੀ ਆ ਜਾਏਗਾ, ਫਿਰ ਵਾਸ਼ਿੰਗ ਮਸ਼ੀਨ 'ਚੋਂ ਨਵਾ ਦਾਂਗੇ, ਫਿਰ ਤੁਹਾਨੂੰ ਦੁੱਧ ਧੋਤਾ ਕਰ ਲਾਂਗੇ, ਨਹੀਂ ਆਏਗਾ ਤਾਂ ਤੇਰੇ ਘਰ ਲਈ ED ਵੀ ਤਿਆਰ ਹੈ, ਵਿਜੀਲੈਂਸ ਵੀ ਤਿਆਰ ਹੈ, ਫਿਰ ਇਹ ਫਾਰਮੂਲੇ ਨੇ। ਸੋ ਜੀ ਦੇਖਦੇ ਹਾਂ ਹੁਣ ਉਦਣ ਇਕੱਠ ਕਿੰਨਾ ਕੁ ਹੁੰਦਾ ਅਤੇ ਕਿਹੜਾ ਸਰਪੰਚ ਝੰਡੀ ਵਾਲੀ ਕੁਸਤੀ ਜਿੱਤਦਾ 5 ਲੱਖ ਦੀ ਗ੍ਰਾਂਟ ਵਾਲੀ।
ਦੀਪਕ ਜੀ, ਭਾਰਤ ਦੇ ਵਿੱਚ ਕਰੋਨਾ ਦੇ ਕੇਸਿਸ ਦੁਬਾਰਾ ਦਰਜ ਕੀਤੇ ਜਾ ਰਹੇ ਨੇ, ਈਵਨ ਹਾਂਗਕਾਂਗ ਵਾਲੇ ਪਾਸੇ ਸਿੰਗਾਪੁਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੇਸਿਸ ਰਿਕਾਰਡ ਕੀਤੇ ਗਏ ਨੇ, ਇੰਡੀਆ 'ਚ ਕੀ ਸਥਿਤੀ ਹੈ ਜੀ ਹੁਣ?
ਭਾਰਤ ਦੇ ਵਿੱਚ ਲਗਾਤਾਰ ਹਰ ਸੂਬੇ ਤੋਂ ਲਗਭਗ ਖਬਰ ਆਉਣ ਲੱਗ ਪਈ ਆ ਕਰੋਨਾ ਦੇ ਪੋਜ਼ਿਟਿਵ ਕੇਸ ਪਾਏ ਜਾ ਰਹੇ ਨੇ। ਕੇਰਲਾ 'ਚ ਸਭ ਤੋਂ ਵੱਧ ਕਰੋਨਾ ਦੇ ਕੇਸ ਪਾਏ ਜਾ ਰਹੇ ਨੇ ਅਤੇ ਮਹਾਰਾਸ਼ਟਰ 'ਚ ਸਭ ਤੋਂ ਵੱਧ ਕਰੋਨਾ ਕਾਰਨ ਮੌਤਾਂ ਹੋਈਆਂ ਨੇ। ਪੰਜਾਬ 'ਚ ਵੀ 2 ਤੋਂ ਸ਼ਾਇਦ 3 ਕੇਸ ਹੋ ਗਏ ਨੇ ਹੁਣ, ਅਤੇ ਹਰਿਆਣਾ 'ਚ ਵੀ 10 ਦੇ ਕਰੀਬ ਕੇਸ ਸਾਹਮਣੇ ਆ ਰਹੇ ਨੇ। ਸੋ ਲਗਾਤਾਰ ਇਹਨਾਂ ਦੀ ਗਿਣਤੀ ਵੱਧ ਰਹੀ ਹੈ। ਇਸ ਮੌਕੇ ਜਿਹੜੇ ਐਕਟਿਵ ਕੇਸ ਨੇ ਉਹਨਾਂ ਦੀ ਗਿਣਤੀ 1000 ਤੋਂ ਪਾਰ ਹੈ ਭਾਰਤ ਦੇ ਵਿੱਚ, 1050 ਤੋਂ ਵੱਧ ਭਾਰਤ ਦੇ ਵਿੱਚ ਇਸ ਮੌਕੇ ਐਕਟਿਵ ਕੇਸ ਨੇ, ਅਤੇ ਦੇਸ਼ 'ਚ ਹੁਣ ਤੱਕ ਕਰੋਨਾ ਕਾਰਨ 11 ਤੋਂ ਵੱਧ ਮੌਤਾਂ ਰਿਕਾਰਡ ਹੋ ਚੁੱਕੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ 'ਚ ਨੇ ਜਿੱਥੇ 5 ਮੌਤਾਂ ਹੋਈਆਂ ਨੇ। ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਪਿਛਲੇ 1 ਹਫ਼ਤੇ ਦੇ ਵਿੱਚ ਹੀ ਕਰੀਬ 800 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਨੇ। 1050 ਦੇ ਕਰੀਬ ਜਿਹੜੇ ਕੁੱਲ ਮਾਮਲੇ ਐਕਟਿਵ ਨੇ, ਉਹਨਾਂ ਦੇ ਵਿੱਚੋਂ 430 ਦੇ ਕਰੀਬ ਇਕੱਲੇ ਕੇਸ ਕੇਰਲਾ ਤੋਂ ਨੇ
ਜੀ।
ਸੋ ਆਪਾਂ ਮੰਨ ਸਕਦੇ ਹਾਂ ਕਿ ਅੱਧ ਤੋਂ ਥੋੜ੍ਹਾ ਘੱਟ 40% ਦੇ ਕਰੀਬ ਜਿਹੜੇ ਕੇਸ ਨੇ ਉਹ ਇਕੱਲੇ ਕੇਰਲਾ ਤੋਂ ਸੰਬੰਧਿਤ ਨੇ, ਅਤੇ ਉਹ ਤੋਂ ਬਾਅਦ ਮਹਾਰਾਸ਼ਟਰ 'ਚ 200 ਤੋਂ ਪਾਰ ਕੇਸ ਨੇ, ਦਿੱਲੀ 'ਚ 100 ਤੋਂ ਪਾਰ ਨੇ, ਮਹਾਰਾਸ਼ਟਰ 'ਚ 208 ਰਿਕਾਰਡ ਕੀਤੇ ਗਏ ਨੇ, ਦਿੱਲੀ 'ਚ 104 ਨੇ, ਗੁਜਰਾਤ 'ਚ 83 ਦੇ ਕਰੀਬ ਨੇ, ਕਰਨਾਟਕਾ 'ਚ 80 ਦੇ ਕਰੀਬ ਨੇ, ਕਰਨਾਟਕਾ ਦੇ 80ਆਂ 'ਚੋਂ ਇਕੱਲੇ ਬੰਗਲੌਰੂ 'ਚ 73 ਨੇ। ਇਹ ਬਹੁਤ ਸ਼ਹਿਰ ਕਾਫੀ ਫਿਕਰਮੰਦੀ ਵਾਲਾ। ਇਸੇ ਤਰ੍ਹਾਂ ਹਰਿਆਣਾ ਦੀ ਆਪਾਂ ਗੱਲ ਕਰ ਰਹੇ ਹਾਂ ਕਿ 10 ਦੇ ਕਰੀਬ, ਪੰਜਾਬ 'ਚ ਵੀ 2 ਤੋਂ 3 ਕੇਸ ਹੁਣ ਸਾਹਮਣੇ ਆ ਚੁੱਕੇ ਨੇ। ਸੋ ਇਹ ਕਾਫੀ ਚਿੰਤਾਜਨਕ ਸਥਿਤੀ ਹੈ, ਔਰ ਭਾਰਤ ਸਰਕਾਰ ਵੱਲੋਂ ਜਾਂ ਆਪਣੇ ਮੈਡੀਕਲ ਸਲਾਹ ਦਿੱਤੀ ਜਾ ਰਹੀ ਹੈ ਕਿ ਦੁਬਾਰਾ ਸਾਨੂੰ ਥੋੜ੍ਹਾ ਜਿਹਾ ਮਾਸਕ ਵਾਲੇ ਪਾਸੇ, ਹੈ ਨਾ, ਦੂਰੀ ਬਣਾ ਕੇ ਰੱਖਣ ਵਾਲੇ, ਧਿਆਨ ਰੱਖਣ ਵਾਸਤੇ, ਪ੍ਰਿਕੋਸ਼ਨ ਵਾਸਤੇ ਹਦਾਇਤਾਂ ਆਉਣੀ ਸ਼ੁਰੂ ਹੋ ਗਈਆਂ ਨੇ। ਔਰ ਲੱਗ ਰਿਹਾ ਜਿਸ ਤਰ੍ਹਾਂ ਕੇਸ ਵੱਧ ਰਹੇ ਨੇ, ਆਉਂਦੇ 2-4 ਦਿਨਾਂ ਦੇ ਵਿੱਚ ਇਸ ਵੀਕਐਂਡ ਤੱਕ ਜਾਂਦੇ ਜਾਂਦਿਆਂ ਸਖ਼ਤ ਹਦਾਇਤਾਂ ਵੀ ਕੁਝ ਆ ਸਕਦੀਆਂ ਨੇ, ਇਹਦੀ ਵੀ ਫਿਕਰਮੰਦੀ ਪ੍ਰਗਟਾਈ ਜਾਣ ਲੱਗੀ ਹੈ।
ਜਿਹੜੇ ਤੁਸੀਂ ਆਹ ਅੰਕੜੇ ਦੱਸੇ ਨੇ ਦੀਪਕ ਜੀ, ਸਾਨੂੰ ਪਹਿਲਾਂ ਜਦੋਂ ਕੋਵਿਡ ਵਾਲਾ ਜਿਹੜਾ ਦੌਰ ਸੀ ਉਹ 'ਚੋਂ ਸਾਨੂੰ ਇਹ ਵੀ ਪਤਾ ਵੀ ਜਿੰਨੇ ਕੇਸਿਸ ਰਿਪੋਰਟ ਹੋ ਜਾਂਦੇ ਨੇ ਉੱਤੋਂ ਵੀ ਕਿਤੇ ਵੱਡੀ ਗਿਣਤੀ ਅਜਿਹੇ ਮਾਮਲਿਆਂ ਦੀ ਹੁੰਦੀ ਹੈ ਜਿਹੜੀ ਕਿ ਅਜੇ ਡਾਇਗਨੋਜ਼ ਨਹੀਂ ਹੋਏ, ਜਿਨ੍ਹਾਂ ਨੇ ਕੋਈ ਟੈਸਟ ਨਹੀਂ ਕਰਵਾਇਆ। ਸੋ ਇਹ ਤਾਂ ਅਜੇ ਰਿਪੋਰਟਡ ਨੰਬਰਸ ਨੇ, ਅਸਲ ਨੰਬਰ ਇਸ ਤੋਂ ਜ਼ਿਆਦਾ ਹੋ ਸਕਦੇ ਨੇ ਜੀ।
ਹੋ ਸਕਦਾ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ।
ਥੈਂਕ ਯੂ ਜੀ।
ਸਤਿ ਸ਼੍ਰੀ ਅਕਾਲ।